ਗੁਰਬਾਣੀ ਵਿਚਾਰ ਸੰਗਤ ਭਾਗ ਨੌਵਾਂ। ਸੰਗਤ ਲੇਖ ਦੀ ਲੜੀ ਦੇ ਪਿਛਲੇ 8 ਭਾਗਾਂ ਵਿੱਚ ਜੋ ਕੁਝ ਦਰਸਾਇਆ ਗਿਆ ਹੈ ਉਹਨਾਂ ਦਾ ਤੱਤ ਸਾਰ ਇਹ ਹੈ ਕਿ ਇਹ ਕਾਇਨਾਤ ਅੱਡ ਅੱਡ ਕਈ ਕਿਸਮਾਂ ਦੇ ਤੱਤਾਂ ਦੇ ਇਕੱਠ ਮੇਲ ਜਾਂ ਸੰਗਤ ਤੋਂ ਬਣੀ ਹੈ ਜੋ ਆਤਮਕ ਕਲਾ ਅਥਵਾ ਸ਼ਬਦ ਦੁਆਰਾ ਚੱਲ ਰਹੀ ਹੈ। ਇਨਸਾਨ ਵੀ 5 ਤੱਤਾਂ ਦਾ ਪੁਤਲਾ ਹੈ ਜਿਸ ਵਿੱਚ ਨਾਮ ਦੀ ਜੀਵਨ ਰਉ ਵਰਤ ਰਹੀ ਹੈ। ਤੀਸਰਾ, 84 ਲੱਖ ਜੂਨਾ ਤਾਂ ਰੱਬੀ ਹੁਕਮ ਦੇ ਭਾਣੇ ਵਿੱਚ ਵਰਤਦੀਆਂ ਹਨ ਪਰ ਇਨਸਾਨ ਨੂੰ ਤੀਖਣ ਬੁੱਧੀ ਤੇ ਮਾਨਸਿਕ ਆਜ਼ਾਦੀ ਬਖਸ਼ੀ ਗਈ ਹੈ ਜਿਸ ਦੁਆਰਾ ਉਹ ਹਉਮੈ ਦੇ ਮਾਇਕੀ ਭਰਮ ਭੁਲਾਵੇ ਵਿੱਚ ਆਪਣੀ ਮਨਮਰਜ਼ੀ ਨਾਲ ਵਰਤਦਾ ਹੈ ਤੇ ਆਪਣੇ ਚੰਗੇ ਮਾੜੇ ਕਰਮਾਂ ਦਾ ਨਤੀਜਾ ਭੁਗਤਦਾ ਹੈ। ਚੌਥਾ, ਕਾਇਨਾਤ ਦੇ ਸਾਰਿਆਂ ਜੀਵਾਂ ਵਿੱਚ ਆਪੋ ਆਪਣੀ ਸ਼੍ਰੇਣੀ ਦੇ ਜੀਵਾਂ ਨਾਲ ਮੇਲ ਕਰਨਾ, ਇਕੱਠੇ ਰਹਿਣਾ ਅਥਵਾ ਸੰਗਤ ਕਰਨਾ ਇਹ ਕੁਦਰਤੀ ਸੁਭਾਅ ਹੈ। ਇਹ ਮੇਲ ਅਥਵਾ ਸੰਗਤ ਸਰੀਰਕ, ਮਾਨਸਿਕ, ਭਾਵਕ ਤੇ ਆਤਮਕ ਆਦਿ ਕਈ ਸਤਹਿ ਤੇ ਆਉਂਦੀ ਹੈ। ਸੰਗਤ ਕਈ ਸਤਹਿ ਤੇ ਆਉਂਦੀ ਹੈ, ਸਰੀਰਕ ਸਤਹਿ ਤੇ, ਮਾਨਸਿਕ ਸਤਹਿ ਤੇ, ਉਸ ਤੋਂ ਅੱਗੇ ਭਾਵਕ ਸਤਹਿ ਤੇ, ਫਿਰ ਹੋਰ ਡੂੰਘੀ ਆਤਮਕ ਸਤਹਿ ਤੇ। ਇਸ ਮੇਲ ਅਥਵਾ ਸੰਗਤ ਵਿੱਚ ਵਿਚਰਦਿਆਂ ਹੋਇਆਂ ਅਸੀਂ ਇੱਕ ਦੂਜੇ ਦਾ ਅਸਰ ਲੈਂਦੇ ਤੇ ਦਿੰਦੇ ਹਾਂ। ਪ੍ਰਬਲ ਮਨਾਂ ਦਾ ਅਸਰ ਨਿਰਬਲ ਮਨਾਂ ਉੱਤੇ ਪੈਣਾ ਇਹ ਸੁਭਾਵਕ ਹੈ। ਇਹ ਮਾਨਸਿਕ ਅਸਰ ਚੰਗਾ ਜਾਂ ਮਾੜਾ ਹੋ ਸਕਦਾ ਹੈ ਜਿਸ ਕਾਰਨ ਸਾਡਾ ਜੀਵਨ ਖੁਸ਼ਹਾਲ ਜਾਂ ਦੁਖਦਾਈ ਹੋ ਜਾਂਦਾ ਹੈ। ਨੀਵੇਂ ਮਲੀਨ ਮਨਮੁੱਖਾਂ ਪੁਰਸ਼ਾਂ ਦੇ ਮੇਲ ਨੂੰ ਕੁਸੰਗਤ ਕਿਹਾ ਜਾਂਦਾ ਹੈ ਤੇ ਉੱਤਮ ਦੈਵੀ ਗੁਰਮੁਖ ਪਿਆਰਿਆਂ ਦੇ ਮੇਲ ਨੂੰ ਸੰਗਤ, ਸਤਸੰਗਤ ਜਾਂ ਸਾਧਸੰਗਤ ਕਿਹਾ ਜਾਂਦਾ ਹੈ। ਮਾਇਕੀ ਮਲੀਨ ਬਿਰਤੀ ਵਾਲੇ ਇਲਾਹੀ ਰੌ ਤੋਂ ਟੁੱਟੇ ਹੋਏ ਜੀਵਾਂ ਦੇ ਮੇਲ ਜਾਂ ਸੰਗ ਕਰਨ ਨਾਲ ਅਸੀਂ ਨੀਵੇਂ ਖਿਆਲ ਤੇ ਮੈਲੀਆਂ ਰੁਚੀਆਂ ਗ੍ਰਹਿਣ ਕਰਦੇ ਹਾਂ ਤੇ ਦੈਵੀ ਗੁਣਾਂ ਵਾਲੇ ਗੁਰਮੁਖ ਪਿਆਰਿਆਂ, ਸਾਧ ਸੰਤ ਹਰ ਜਨਾਂ ਦੇ ਮੇਲ ਜਾਂ ਸਤਸੰਗਤ ਕਰਨ ਨਾਲ ਸਾਡੀ ਰੁਚੀ ਦੈਵੀ ਹੋ ਜਾਂਦੀ ਹੈ ਤੇ ਸਾਡਾ ਜੀਵਨ ਆਤਮਕ ਰੰਗਣ ਵਾਲਾ ਹੋ ਜਾਂਦਾ ਹੈ। ਇਹ ਕੁਝ ਨੁਕਤੇ ਪਿਛਲੇ ਲੇਖਾਂ ਵਿੱਚ ਦਰਸਾਏ ਗਏ ਸਨ। ਸੋ ਹੁਣ ਦਾ ਲੇਖ ਉੱਪਰਲੀ ਵਿਚਾਰ ਤੋਂ ਸਪਸ਼ਟ ਹੈ ਕਿ ਇਨਸਾਨ ਦੇ ਜੀਵਨ ਦਾ ਚੰਗਾ ਜਾਂ ਮਾੜਾ ਹੋਣਾ, ਨਿਰਮਲ ਜਾਂ ਮਲੀਨ ਹੋਣਾ, ਸੁਖਦਾਈ ਜਾਂ ਦੁਖਦਾਈ ਹੋਣਾ, ਪ੍ਰਫੁੱਲਤ ਜਾਂ ਮੁਰਝਾਇਆ ਹੋਣਾ, ਅਰੋਗ ਜਾਂ ਰੋਗੀ ਹੋਣਾ, ਸ਼ਾਂਤ ਜਾਂ ਅਸ਼ਾਂਤ ਹੋਣਾ, ਕਾਮਯਾਬ ਜਾਂ ਨਿਸ਼ਫਲ ਹੋਣਾ, ਨੇਕ ਜਾਂ ਬਦ ਹੋਣਾ, ਚਲਦੀਆਂ ਕਲਾਂ ਜਾਂ ਟਹਿੰਦੀਆਂ ਕਲਾਂ ਵਾਲਾ ਹੋਣਾ, ਆਤਮ ਪ੍ਰਾਇਣ ਜਾਂ ਮਾਇਆ ਪ੍ਰਾਇਣ ਹੋਣਾ, ਰਸਦਾਇਕ ਜਾਂ ਫੋਕਾ ਹੋਣਾ, ਆਸਤਕ ਜਾਂ ਨਾਸਤਕ ਹੋਣਾ, ਆਤਮ ਗਿਆਨ ਜਾਂ ਮਾਇਕੀ ਗਿਆਨ ਵਾਲਾ ਹੋਣਾ, ਗੁਰਮੁਖ ਜਾਂ ਮਨਮੁਖ ਹੋਣਾ ਨਿਰੋਲ ਸਾਡੇ ਮੇਲ ਮਿਲਾਪ ਅਥਵਾ ਸੰਗਤ ਕਰਨ ਉੱਤੇ ਨਿਰਭਰ ਹੈ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਸੰਗ ਸੁਭਾਵ ਅਸਾਧ ਸਾਧ ਪਾਪ ਪੁੰਨ ਦੁੱਖ ਸੁਖ ਫਲ ਪਾਵੇ। ਇਸ ਤਰ੍ਹਾਂ ਬਾਕੀ 84 ਲੱਖ ਜੂਨਾਂ ਤੇ ਮਾਦੀ ਚੀਜ਼ਾਂ ਵੀ ਇੱਕ ਦੂਜੇ ਦੇ ਮੇਲ ਜਾਂ ਸੰਗ ਤੋਂ ਅਸਰ ਲੈਂਦੇ ਤੇ ਦਿੰਦੇ ਹਨ। ਜਿਵੇਂ ਕਿ ਹਵਾ, ਪਾਣੀ, ਤੱਤ ਇੱਕ ਦੂਜੇ ਦੇ ਮੇਲ ਨਾਲ ਠੰਡੇ ਤੱਤੇ ਲਾਭਦਾਇਕ ਜਾਂ ਹਾਨੀਕਾਰਕ ਹੁੰਦੇ ਹਨ। ਪਰ ਇਹਨਾਂ ਚੀਜ਼ਾਂ ਅਥਵਾ ਤੱਤਾਂ ਵਿੱਚ ਨਿਰਣਾ ਸ਼ਕਤੀ ਨਹੀਂ ਆਉਂਦੀ, ਇਹ ਨਿਰੋਲ ਹੁਕਮ ਵਿੱਚ ਵਰਤਦੇ ਹਨ। ਹਾਂਜੀ, ਜੇ ਪਾਣੀ ਨੂੰ ਗਰਮ ਕੀਤਾ ਜਾਵੇ ਗਰਮ ਹੋ ਜਾਂਦਾ, ਠੰਡਾ ਕੀਤਾ ਜਾਵੇ ਠੰਡਾ ਹੋ ਜਾਂਦਾ, ਉਸ ਵਿੱਚ ਉਹ ਆਜ਼ਾਦੀ ਨਹੀਂ ਹੈ ਕਿ ਉਹ ਆਪ ਹੀ ਠੰਡਾ ਗਰਮ ਹੋਵੇ। ਜਿਵੇਂ ਹੁਕਮ ਅਨੁਸਾਰ ਹੋ ਰਿਹਾ ਹੋ ਰਿਹਾ, ਪਰ ਇਨਸਾਨਾਂ ਨੂੰ ਰੱਬ ਨੇ ਆਜ਼ਾਦੀ ਦਿੱਤੀ ਹੈ। ਇਸੇ ਕਾਰਨ ਇਨਸਾਨਾਂ ਲਈ ਮੇਲ ਜਾਂ ਸੰਗਤ ਕਰਨ ਦੀ ਬਾਬਤ ਸ਼ਨਾਖਤ ਕਰਨੀ ਅਥਵਾ ਨਿਰਣਾ ਕਰਨਾ ਅਤ ਜ਼ਰੂਰੀ ਹੈ ਕਿ ਕਿਹੜੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ, ਕਿਹੜੀ ਨਹੀਂ ਕਰਨੀ ਚਾਹੀਦੀ। ਪਰ ਸਾਡਾ ਮਲੀਨ ਮਾਇਕੀ ਰੁਚੀਆਂ ਵਾਲਾ ਮਨ ਸਹੀ ਤੇ ਮਹੱਤਵਪੂਰਨ ਨਿਰਣਾ ਕਰ ਹੀ ਨਹੀਂ ਸਕਦਾ, ਕਿਉਂਕਿ ਮਲੀਨ ਮਨ ਦਾ ਨਿਰਣਾ ਵੀ ਮਲੀਨ ਰੁਚੀਆਂ ਵਾਲਾ ਹੀ ਹੋਵੇਗਾ। ਸੋ ਆਪਣੀ ਬਿਰਤੀ ਅਥਵਾ ਰੁਚੀ ਅਨੁਸਾਰ ਹੀ ਅਸੀਂ ਇੱਕ ਦੂਜੇ ਵੱਲ ਸਹਿਜ ਸੁਭਾਅ ਖਿੱਚੇ ਜਾਂਦੇ ਹਾਂ। ਕੁੜਿਆਰ ਕੁੜਿਆਰੀ ਡਾਇ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। अमली रचन अमलियां सोफी सोफी मेल करन दे, जुआरी जुआरियां वे कर्मी वे कर्म रचन दे, चोरा चोरा पिरहड़ी ठग ठग मिल देश ठगन दे, मस्करियां मिल मस्करे चुगला चुगल उमा मिलन दे, मन तारू मन तारुआ तारू तारू तार तरन दे, दुखियारे दुखियारियां मिल मिल अपने दुख रोवन दे, साध संगत गुरसिख वसन दे। हां जी, साध संगत गुरसिख वसन दे। इस तरह मलीन मन दे अंदर उचेरी दैवी संगत करन लई शरदा ही नहीं उपजदी ते ना खेची पैंदी है। हां जी, जड़ा मन मनूर हो चुकया है, मलीन है, ओ दे अंदर खिच नहीं उपजदी दैवी संगत करन दी। पर जेकर दैवी संगत वे जान दा मौका भी मिले तां भी शरदाहीन मन उथों लाभ नहीं लैंदा, क्योंकि मन वे तां भावना है नहीं। संगत विच बैठा भी शरदाहीन होण करके लाभ नहीं लैंदा, बल्कि ओखा सोखा हो के झट लंघाउंदा है ते ठाठा बागा ही करदा है। फिर तां एवें टाइम पास करदा है, कदी इधर कदी उधर, कदी खा लिया कदी अबासियां भर लईयां। जिनके चित कठोर हैं से बहें न सतगुर पास, क्यों? क्योंकि ओथे सच वरतदा कूड़ियारा चित उदास। ओए वल छल कर झत कढ दे फिर जाए बहे कूड़ियारा पास, हुण बाना लभदियां कित्थों चलीए। कलर खेती बीजी है क्यों लाहा पावे, मनमुख सच न पी जाई कूड़ कूड़ गडावे। सच्चा छाओ सचे वणजारे उथे कूड़े ना टिकन, ओना सच ना पावई दुखी माए पचन। कबीर पापी भगत ना पावई हर पूजा ना सुहाए, माखी चंदन पर हर है जय बिगंत है जाए। सो आद तो ही गुरुआ अवतारा पीरा पैगंबरा ने इंसान नु सही मानसिक ते आत्मक जीवन से देण लई लोड़ अनुसार धर्म चलाए। इना धर्मां दे प्रचार लई बियन धर्म स्थान बने, जिन्हां विच गुणी ज्ञानी ते धार्मिक प्रचारक आपो अपने धर्म अनुसार पाठ पूजा कर्म किरिया वर्त नेम जोग साधना अते साध संगत आदि दा प्रचार करदे आए हन। पिछले जमाने नालों अजकल धर्मां धार्मिक अस्थाना जबानी प्रचार लिखती प्रचार टेपा ते वीडियो राई प्रचार कीर्तनीय अखाड़े कथा वार्ता मिशनरी संस्थावां धार्मिक संस्थावां आदि दी परमार है ते चार चुफेरे धर्म प्रचार दा रोला पिया होया है। ध्यान देना जी, जिधर देखो धर्म प्रचार, चार चुफेरे धर्म प्रचार दा रोला पिया होया है। पर बेअंत प्रचार दे बावजूद जनता दी बहुसंमति धर्म विच दिलचस्पी या निश्चय नहीं रखदी अते धार्मिक समागमां विच संगत करन लई जाण तों गुरेज अथवा संकोच करदी है। आम तौर ते जे कोई धर्म अस्थाना विच सत्संगत करन लई जांदे भी हन तां ओ रीस हो रही सी, इतने प्रचार दे बावजूद संगत करन लई कोई तैयार नहीं, धार्मिक समागमां विच कोई नहीं जांदा। पर जेड़े थोड़े बहुत जांदे भी हन ओ किस लई जांदे हन, देखिए, रीसो रीसी जांदे हन या देखा देखी जांदे हन या लोग दिखावे लई जांदे हन या कोई गरज होंदी अंदर अपनी गरजां दी पूर्ति लई जांदे हन। कई तां दुखां दी निवृत्ति लई जांदे हन, कोई बीमारी आ गई कोई आफत आ गई उस दी निवृत्ति लई, कई अपने औगुण छुपावण लई जांदे हन, कई चौधर दी लालसा लई जांदे हन। ओ जिथे तां उहनां दी चौधरपणा दा प्रगटावा होवे उत्थे बड़े उत्साह नाल पहुंचदे हन ते जिथे उहनां दी चौधरपणे दी कोई गल ना होवे समागम विच उहनां दे दर्शन ही नहीं आउंदे। कई चौधरपणे दी लालसा लई जांदे हन, कई अपने दिमागी सिंग अड़ावण लई जांदे हन, कोई कथा वार्ता सिखे हुण जाइए उत्थे जाके लोकां नाल वार्तालाप करिए, ते कई ज्ञान कोटण लई जांदे हन मेरे वर्गे, कई वाह वाह दी लालसा लई जांदे हन इन्हां दा, क्योंकि होमे दे विचकार भी बहुत उत्साह हुंदा है। कई जग्यासु देखिया गया जदों कोई उन्होंने देखता है बड़े उत्साह विच आउंदे हन, उन्होंने पिछे बैठण दा जी नहीं करता, जे कदी मौका मिल जाए पिछे बैठण नूं तां उन्होंने आभासी मार दे या सुत्या देखिया जा सकता है। सो कई वाह वाह दी लालसा लई जांदे हन, कई अपने राग दे करतब दिखाउण लई जांदे हन। हां जी, दो चार कीर्तन सिख लिया फिर यही मन च लालसा लगी रहिंदी हुण मैनूं मौका मिले, ते जे मिले तां जी तरसदा है जे ना मिले जी खुसदा है। ओ राग दे प्रगटावे दिखावण लई जांदे हन, कई जावां तो बचण लई जांदे हन, कई नरकां तो बचण लई जांदे हन। सो इहो जी भावना वाले जीव जग्यासु जे इस भावना नाल जांदे हन तां इह सारे अखौती धार्मिक संगत करन वाले जीव होंदे हन। ਇਹ ਅਖੌਤੀ ਧਾਰਮਿਕ ਸੰਗਤ ਕਰਨ ਵਾਲੇ ਜੀਵ ਹੋਮੇ ਵੇੜੀ ਮੈਂ ਮੇਰੀ ਦੀ ਰੰਗਤ ਵਾਲੇ ਹੁੰਦੇ ਹਨ, ਜਿਸ ਕਾਰਨ ਇਹਨਾਂ ਦਾ ਮਾਨਸਿਕ ਤੇ ਆਤਮਿਕ ਜੀਵਨ ਉਚੇਰਾ ਤੇ ਦੈਵੀ ਹੋਣ ਦੀ ਬਜਾਏ ਮੋਹ ਮਾਇਆ ਦੇ ਖਲ ਜਗਣ ਵਿੱਚ ਪਲਚ ਪਲਚ ਕੇ ਹੋਰ ਵੀ ਨਿਗੜਦਾ ਜਾਂਦਾ ਹੈ, ਕਿਉਂਕਿ ਪ੍ਰਗਟਾਵਾ ਹੀ ਹੋਮੇ ਦਾ। ਚੌਧਰਪਣੇ ਦੀ ਲਾਲਸਾ ਉਹ ਵੀ ਹੋਮੇ, ਰਾਗ ਦਾ ਪ੍ਰਗਟਾਵਾ ਦਿਖਾਉਣਾ ਉਹ ਵੀ ਹੋਮੇ, ਗਿਆਨ ਘੋਟਣਾ ਉਹ ਵੀ ਹੋਮੇ, ਵਾਹ ਵਾਹ ਦੀ ਪੂਰਤੀ ਲਈ ਉਹ ਵੀ ਹੋਮੇ। ਜੇ ਉਹ ਜੀ ਮਨਸ਼ਾ ਲੈ ਕੇ ਆਪਾਂ ਸੰਗਤ 'ਤੇ ਜਾਂਦੇ ਹਾਂ ਤਾਂ ਉੱਥੇ ਕੀ ਹੁੰਦਾ ਹੈ, ਸਾਡੀ ਹੋਮੇ ਹੀ ਵੱਧਦੀ ਹੈ, ਮਨਸ਼ਾ ਜੋ ਇਹੋ ਜਿਹੀ ਹੈ। ਇਸ ਕਰਕੇ ਸੰਗਤ ਵਿੱਚ ਜਾਣ ਦੇ ਬਾਵਜੂਦ ਉਹਨਾਂ ਦਾ ਜੀਵਨ ਉਚੇਰਾ ਅਤੇ ਦੈਵੀ ਹੋਣ ਦੀ ਬਜਾਏ ਹੋਰ ਵੀ ਮੋਹ ਮਾਇਆ ਦੇ ਖਲ ਜਗਣ ਵਿੱਚ ਪਲਚ ਪਲਚ ਕੇ ਨਿਗੜਦਾ ਜਾਂਦਾ ਹੈ। ਪਲਚ ਪਲਚ ਸਗਲੀ ਮੋਈ ਝੂਠੇ ਤਨ ਦੇ ਮੋਹ, ਸਰਾਵਕ ਸੁਤ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ, ਸੂਰ ਸੁਰਾਰਦਨ ਸੁਤ ਸੁਦਾਦਕ ਸੰਤ ਸਮੂਹ ਅਨੇਕ ਮਤੀ ਕੇ, ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖਿਓ ਪ੍ਰਾਣਪਤੀ ਕੇ, ਸ੍ਰੀ ਭਗਵਾਨ ਕੀ ਪਾਏ ਕਿਰਪਾਉਂ ਤੇ ਏਕ ਰਤੀ ਬਿਨ ਏਕ ਰਤੀ ਕੇ। ਭੋਜਨ ਪਕਾਉਣ ਲਈ ਅੰਗੀਠੀ ਵਿੱਚ ਕੋਲੇ ਵਰਤੇ ਜਾਂਦੇ ਹਨ, ਇਹਨਾਂ ਕੋਲਿਆਂ ਵਿੱਚ ਅਗਨੀ ਦਾ ਤੱਤ ਆਉਂਦਾ ਹੈ, ਪਰ ਇਹਨਾਂ ਕੋਲਿਆਂ ਵਿੱਚੋਂ ਕਈ ਪੱਥਰ ਦੇ ਟੁਕੜੇ ਵੀ ਆਉਂਦੇ ਹਨ ਜਿਨ੍ਹਾਂ ਵਿੱਚ ਅਗਨੀ ਦਾ ਤੱਤ ਨਹੀਂ ਆਉਂਦਾ। ਧਿਆਨ ਦੇਣਾ ਜੀ, ਦੂਰੋਂ ਉਵੇਂ ਕਾਲੇ ਕੋਲੇ ਦੀ ਤਰ੍ਹਾਂ ਲੱਗਦੇ ਹਨ, ਪਰ ਅੰਦਰ ਪੱਥਰ ਆਉਂਦੇ ਹਨ, ਜਦੋਂ ਅੱਗ ਲਾਓ ਉਹਨਾਂ ਨੂੰ ਅੱਗ ਨਹੀਂ ਲੱਗਦੀ, ਲੱਗਦੇ ਕੋਲੇ ਹਨ। ਪਰ ਸੋ ਜੇਕਰ ਕੋਲਿਆਂ ਵਿੱਚ ਇਹਨਾਂ ਪੱਥਰ ਦੇ ਟੁਕੜਿਆਂ ਦੀ ਗਿਣਤੀ ਬਹੁਤੀ ਹੋਵੇ ਤਾਂ ਫਿਰ ਅੰਗੀਠੀ ਦਾ ਸੇਕ ਘੱਟ ਜਾਂਦਾ ਹੈ ਅਤੇ ਖਾਣਾ ਕੱਚਾ ਰਹਿ ਜਾਂਦਾ ਹੈ। ਸੋ ਆਮ ਤੌਰ 'ਤੇ ਅਜੋਕੇ ਸਤਸੰਗ ਸਮਾਗਮਾਂ ਵਿੱਚ ਬਾਹਰਲੇ ਦਿਖਾਵੇ ਦੀ ਰੌਣਕ ਤਾਂ ਬਹੁਤੇਰੀ ਆਉਂਦੀ ਹੈ, ਪਰ ਆਤਮਕ ਜੀਵਨ ਰਹਾਉਣ ਦੀ ਨਿੱਘ ਅਤੇ ਪ੍ਰੇਮ ਭਾਵਨਾ ਦੀ ਘਾਟ ਆਉਂਦੀ ਹੈ, ਜਿਸ ਕਾਰਨ ਉੱਥੇ ਪਾਠ ਪੂਜਾ ਕਰਮ ਕਿਰਿਆ ਦਾ ਰਾਮਰੋਲਾ ਤਾਂ ਬਹੁਤੇਰਾ ਆਉਂਦਾ ਹੈ, ਪਰ ਇਹ ਧਾਰਮਿਕ ਕਰਮਕਾਂਡ ਰੁੱਖੇ ਸੁੱਕੇ ਫੋਕੇ ਓਪਰੇ ਜੇ ਦਿਖਾਵੇ ਮਾਤਰ ਠਾਠਾ ਬਾਗਾ ਬੱਧਾ ਚੱਟੀ ਭਾਵਨਾਹੀਣ ਸ਼ਰਧਾਹੀਣ ਪਿਆਰਹੀਣ ਜੀਵਨ ਰਹਾਉਹੀਣ ਜੀਵਨ ਨਿਘਹੀਣ ਪ੍ਰੇਮ ਸਵੈਪਨਾਹੀਣ ਹੀ ਆਉਂਦੇ ਹਨ। ਆਮ ਤੌਰ 'ਤੇ ਅਸੀਂ ਕਈ ਸਮਾਗਮਾਂ ਵਿੱਚ ਜਾਂਦੇ ਹਾਂ, ਕਿੱਥੇ ਕਿੱਥੇ ਆਉਂਦੇ ਹਨ, ਇਹੀ ਕੁਝ ਆਉਂਦਾ ਹੈ, ਬਾਹਰਲਾ ਰਾਮਰੋਲਾ ਤਾਂ ਬਹੁਤ ਆਉਂਦਾ ਹੈ, ਪਰ ਅੰਦਰਲੀ ਪ੍ਰੇਮ ਭਾਵਨਾ ਨਹੀਂ ਆਉਂਦੀ, ਆਤਮਿਕ ਜੀਵਨ ਰਹਾਉ ਨਹੀਂ ਆਉਂਦੀ। ਇਸ ਕਰਕੇ ਉਹ ਸਾਰੇ ਧਾਰਮਿਕ ਕਰਮਕਾਂਡ ਰੋਖੇ ਸੁੱਕੇ ਬੱਧਾ ਚੱਟੀ ਠਾਠਾ ਬਾਗਾ ਜੀਵਨ ਰਹਾਉਹੀਣ ਪ੍ਰੇਮ ਸਵੈਪਨਾਹੀਣ ਹੀ ਆਉਂਦੇ ਹਨ। ਐਸੇ ਰੁੱਖੇ ਸੁੱਕੇ ਅਖੌਤੀ ਸਤਸੰਗ ਸਮਾਗਮਾਂ ਵਿੱਚ ਜਗਿਆਸੂਆਂ ਦੀਆਂ ਰੂਹਾਂ ਆਤਮਿਕ ਨਿੱਘ ਅਤੇ ਪ੍ਰੇਮ ਸਵੈਪਨਾਵਾਂ ਨਾਲ ਟੁੰਬੀਆਂ ਨਹੀਂ ਜਾਂਦੀਆਂ, ਛੋ ਹੀ ਨਹੀਂ ਲੱਗਦੀ, ਅਤੇ ਇਲਾਹੀ ਰਸ ਰੰਗ ਸਵਾਦ ਤੋਂ ਵਾਂਝਿਆ ਰਹਿੰਦੇ ਹਨ। ਉਹਨਾਂ ਦੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਪਰਿਵਰਤਨ ਨਹੀਂ ਆਉਂਦਾ, ਬਲਕਿ ਮਾਇਕੀ ਰਸਾਤਲ ਵੱਲ ਹੋਰ ਵੀ ਨਿਗੜਦਾ ਜਾਂਦਾ ਹੈ। ਸੋ ਐਸੇ ਇਲਾਹੀ ਜੀਵਨ ਰੌਂ ਤੋਂ ਟੁੱਟੇ ਅਤੇ ਨਾਮ ਤੋਂ ਅਣਰੰਗੇ ਅਥਵਾ ਸੱਖਣੇ ਮਨੁੱਖਾਂ ਦੇ ਇਕੱਠ ਨੂੰ ਸਾਧ ਸੰਗਤ ਅਥਵਾ ਸਤਸੰਗਤ ਕਹਿਣਾ ਇਹ ਤਾਂ ਨਾਵਾਜਿਬ ਅਤੇ ਭੁਲੇਖਾ ਹੈ। ਸਦਾ ਸਹਾਈ ਸੰਤ ਪੇਖੈ ਸਦਾ ਹਜੂਰ, ਨਾਮ ਬਿਹੂਨਣਿਆ ਸੇ ਮਰਨ ਵਿਸੂਰ ਵਿਸੂਰ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਇਨ ਬੰਨ। ਜੀ ਕੀ ਸਾਰ ਨਾ ਜਾਣਨੀ ਮਨਮੁੱਖ ਅਗਿਆਨੀ ਅੰਨ, ਕੂੜਾ ਗੰਢ ਨਾ ਚੱਲਈ ਚਿੱਖੜ ਚਿੱਕੜ ਪੱਥਰ ਬੰਨ। ਕਲਰ ਕੇਰੀ ਛਪੜੀ ਕਊਆ ਮਲ ਮਲ ਨਾ ਆਏ, ਮਨ ਤਨ ਮੈਲਾ ਔਗਣੀ ਚਿੰਜ ਭਰੀ ਗੰਦੀ ਆਏ। ਸਰਵਰ ਹੰਸ ਨਾ ਜਾਣਿਆ ਕਾਪੀ ਕਾਗ ਕੁ ਪੰਖੀ ਸੰਗ, ਸਾਕਤ ਸਿਉਂ ਐਸੀ ਪ੍ਰੀਤ ਹੈ ਬੁਝੋ ਗਿਆਨੀ ਰੰਗ। ਕੂਰ ਕਿਰਿਆ ਔਰ ਜੋ ਸਭੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਏ। ਇਹੋ ਕਾਰਣ ਹੈ ਕਿ ਸਾਰੀ ਉਮਰ ਬਲਕਿ ਕਈ ਜਨਮਾਂ ਤੋਂ ਇਹੋ ਜਿਹੀ ਆਤਮ ਰੰਗ ਤੋਂ ਕੋਰੀ ਅਤੇ ਪ੍ਰੇਮ ਸਵੈਪਨਾਹੀਣ ਅਖੌਤੀ ਸੰਗਤ ਕਰਦਿਆਂ ਹੋਇਆਂ ਵੀ ਸਾਡੇ ਮਾਨਸਿਕ ਅਤੇ ਆਤਮਿਕ ਜੀਵਨ ਵਿੱਚ ਕੋਈ ਉਚੇਰੀ ਚੰਗੇਰੀ ਸੋਨੇਰੀ ਦੈਵੀ ਤਬਦੀਲੀ ਕੋਈ ਤਰੱਕੀ ਕੋਈ ਸਾਹਸ ਕੋਈ ਆਤਮ ਰਸ ਕੋਈ ਆਤਮ ਰੰਗ ਕੋਈ ਖਿੱਚ ਪ੍ਰੀਤ ਪ੍ਰੇਮ ਰਸ ਚਾਉ ਹੁਲਾਸ ਦੀ ਝਲਕ ਹੀ ਨਹੀਂ ਵੱਜਦੀ, ਕਿਉਂਕਿ ਨਿੱਘੀ ਨਹੀਂ ਆਤਮਕ ਅੱਜ ਕੱਲ੍ਹ ਦੇ ਅਖੌਤੀ ਸਤਸੰਗ ਸਮਾਗਮਾਂ ਵਿੱਚ। ਅਤੇ ਉਹ ਜੇ ਅਖੌਤੀ ਸਤਸੰਗ ਸਮਾਗਮ ਇੱਕ ਦਿਨ ਨਹੀਂ ਬਚਪਨ ਤੋਂ ਕਰਦੇ ਹਾਂ, ਬੁਢਾਪਾ ਆ ਜਾਂਦਾ ਹੈ, ਕੋਈ ਅੰਦਰ ਹੁਲਾਸ ਨਹੀਂ ਕੋਈ ਆਤਮ ਰਸ ਨਹੀਂ ਕੋਈ ਰੰਗ ਨਹੀਂ ਕੋਈ ਚਾਉ ਨਹੀਂ, ਐਸੀ ਪਰ ਭਾਵੇਂ ਤਬਦੀਲੀ ਨਹੀਂ ਆਉਂਦੀ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਇਹਨਾਂ ਅਖੌਤੀ ਸਤਸੰਗ ਸਮਾਗਮਾਂ ਵਿੱਚ, ਪਰ ਫਿਰ ਵੀ ਐਸੀ ਰੁੱਖੀ ਸੁੱਕੀ ਫੋਕੀ ਅਖੌਤੀ ਸੰਗਤ ਕਰਦੇ ਹੋਏ ਹਾਂ ਅਸੀਂ ਆਪਣੇ ਆਪ ਵਿੱਚ ਪੂਰਨ ਤੌਰ 'ਤੇ ਸੰਤੁਸ਼ਟ ਹੁੰਦੇ ਹਾਂ। ਇੱਕ ਤਸੱਲੀ ਹੁੰਦੀ ਹੈ, ਹਾਂਜੀ ਕਰ ਲਈ, ਅਤੇ ਲੋਕਾਂ ਨੂੰ ਵੀ ਇਹੋ ਜਿਹੀ ਅਖੌਤੀ ਸੰਗਤ ਵੱਲ ਪ੍ਰੇਰਦੇ ਹਾਂ। ਸੋ ਕਿਸੇ ਵਿਦਿਅਕ, ਵਿਗਿਆਨਕ, ਸਮਾਜਕ, ਧਾਰਮਿਕ ਆਦਿ ਸੰਸਥਾਵਾਂ ਦਾ ਮਾਹੌਲ, ਵਡਿਆਈ ਜਾਂ ਉਚਤਾਈ ਉਹਨਾਂ ਦੇ ਮੋਢੀ, ਪ੍ਰਬੰਧਕ, ਪ੍ਰਚਾਰਕ, ਸੇਵਾਦਾਰਾਂ ਉੱਤੇ ਨਿਰਭਰ ਆਉਂਦੀ ਹੈ। ਸਿਰਫ ਸੋਹਣੇ ਨਾਵਾਂ ਥਾਵਾਂ ਅਤੇ ਇਮਾਰਤਾਂ ਦੀ ਸ਼ਾਨ ਹੀ ਇਹਨਾਂ ਸੰਸਥਾਵਾਂ ਦੀ ਅੰਦਰਲੀ ਵਡਿਆਈ ਜਾਂ ਉਚਾਈ ਦਾ ਪ੍ਰਤੀਕ ਨਹੀਂ ਹੋ ਸਕਦੀ। ਇਹ ਬੜਾ ਜ਼ਰੂਰੀ ਨੁਕਤਾ ਹੈ। ਫਰਜ਼ ਕਰੋ ਕਿਸੇ ਮਹਾਂਪੁਰਖ ਨੇ ਕੋਈ ਸੰਸਥਾ ਬਣਾਈ, ਉਸ ਵਿੱਚ ਤਤ ਗਿਆਨ ਦੀ ਰੌਂ ਚਲਾਈ, ਉਸਨੂੰ ਇੱਕ ਬਹੁਤ ਉਚਿਆਣ ਤੱਕ ਲੈ ਗਏ, ਫਿਰ ਆਪਣੇ ਤੋਂ ਬਾਅਦ ਆਪਣੇ ਪੈਰੋਕਾਰਾਂ ਵਾਸਤੇ ਕੁਝ ਅਸੂਲ ਬਣਾਏ ਕਿ ਇਸ ਉਚੈਣ ਨੂੰ ਕਾਇਮ ਰੱਖਣ ਲਈ ਇਹਨਾਂ ਉਸੂਲਾਂ 'ਤੇ ਚੱਲੋ। ਫਰਜ਼ ਕਰੋ ਜੇ ਉਸੂਲ ਹੈ ਮਿਠਾਸ ਅਤੇ ਅਸੀਂ ਬੋਲੇ ਕੌੜਾ, ਅਸੂਲ ਹੈ ਸਿਮਰਨ ਅਤੇ ਅਸੀਂ ਕਰੀਏ ਗੱਲਾਂ, ਅਸੂਲ ਹੈ ਸੰਗਤ ਅਤੇ ਪੈਰੋਕਾਰ ਜਾਂ ਪ੍ਰਬੰਧਕ ਆਪ ਹੀ ਸੰਗਤ ਨਾ ਕਰਨ, ਅਸੂਲ ਹੈ ਸਾਦਗੀ ਅਤੇ ਅਸੀਂ ਫੈਸ਼ਨ ਪ੍ਰਸਤੀ ਦੇ ਮਗਰ ਲੱਗ ਕੇ ਕੇਸ ਰੰਗੀਏ ਜਾਂ ਪਰਵੱਟਿਆਂ ਨੂੰ ਕੱਟੀਏ, ਰੋਮਾਂ ਦੀ ਬੇਅਦਬੀ ਕਰੀਏ, ਤਾਂ ਇਸ ਨਾਲ ਸੰਸਥਾ ਦੀ ਉਚਾਈ ਤਾਂ ਕੀ ਕਾਇਮ ਰਹਿਣੀ ਹੈ ਬਲਕਿ ਸੰਸਥਾ ਢਾਹ ਲੱਗਦੀ ਹੈ। ਪਰ ਇਸ ਦਾ ਖਾਮਿਆਜ਼ਾ, ਇਸ ਦਾ ਨਤੀਜਾ ਤਾਂ ਉਹਨਾਂ ਪੈਰੋਕਾਰਾਂ ਨੂੰ ਭੁਗਤਣਾ ਹੀ ਪੈਣਾ ਹੈ ਜਿਹੜਾ ਨਿੰਦਿਆ ਦਾ ਕਾਰਨ ਬਣਦੇ ਹਨ। ਹੁਣ ਜਿਹੜੇ ਪੈਰੋਕਾਰ ਪੂਰੇ ਅਸੂਲਾਂ 'ਤੇ ਆਉਂਦੇ ਹਨ, ਮਿਠਾਸ ਵਿੱਚ ਰਹਿੰਦੇ ਹਨ, ਜੇ ਸਿਮਰਨ ਅਸੂਲ ਹੈ ਪੂਰੀ ਤਰ੍ਹਾਂ ਉਹਨਾਂ ਦਾ ਹਰ ਸ਼ਖਸ ਸਿਮਰਨ ਕਰਦਾ ਹੈ, ਹਰ ਪੈਰੋਕਾਰ ਆਪਣੇ ਰਸਨਾਂ 'ਤੇ ਵਾਹਿਗੁਰੂ ਰੱਖਦਾ ਹੈ, ਪੂਰੀ ਦਿਆਨਤਦਾਰੀ ਨਾਲ ਹਰ ਸਮਾਗਮ ਅਟੈਂਡ ਕਰਦੇ ਹਨ, ਬੜੇ ਚਾਓ ਨਾਲ ਸਾਦਗੀ ਵਿੱਚ ਰਹਿੰਦੇ ਹਨ, ਫਿਰ ਐਸੀ ਸੰਸਥਾ ਦੀ ਉਚਿਆਈ ਨੂੰ ਕੋਈ ਰੋਕ ਨਹੀਂ ਸਕਦਾ। ਅਤੇ ਫਿਰ ਇਹੋ ਜਿਹੀ ਉਸੂਲਾਂ 'ਤੇ ਚੱਲਣ ਵਾਲੇ ਜਿਹੜੇ ਗੁਰਸਿੱਖ ਹੁੰਦੇ ਹਨ, ਇਹਨਾਂ ਨੂੰ ਫਿਰ ਐਡਵਰਟਾਈਜ਼ਮੈਂਟ ਵੀ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਆਪ ਹੀ ਅਬਲਾਖੀ ਰੂਹਾਂ ਖਿੱਚੀਆਂ ਜਾਂਦੀਆਂ ਹਨ। ਸੋ ਇਹ ਪੈਰਾਗ੍ਰਾਫ ਬੜਾ ਜ਼ਰੂਰੀ ਹੈ, ਫਿਰ ਦੁਹਰਾ ਦੇਈਏ। ਕਿਸੇ ਵਿਦਿਅਕ, ਵਿਗਿਆਨਕ, ਸਮਾਜਕ, ਧਾਰਮਿਕ ਆਦਿ ਸੰਸਥਾਵਾਂ ਦਾ ਮਾਹੌਲ, ਉਸ ਦੀ ਵਡਿਆਈ ਜਾਂ ਉਚਤਾਈ ਉਹਨਾਂ ਦੇ ਮੋਢੀ, ਉਹਨਾਂ ਦੇ ਪ੍ਰਬੰਧਕ, ਉਹਨਾਂ ਦੇ ਪ੍ਰਚਾਰਕਾਂ, ਸੇਵਾਦਾਰਾਂ ਉੱਤੇ ਨਿਰਭਰ ਆਉਂਦੀ ਹੈ। ਸਿਰਫ ਸੋਹਣੇ ਨਾਵਾਂ ਥਾਵਾਂ ਅਤੇ ਇਮਾਰਤਾਂ ਦੀ ਸ਼ਾਨ ਹੀ ਇਹਨਾਂ ਸੰਸਥਾਵਾਂ ਦੀ ਅੰਦਰਲੀ ਵਡਿਆਈ ਜਾਂ ਉਚਾਈ ਦਾ ਪ੍ਰਤੀਕ ਨਹੀਂ ਹੋ ਸਕਦੀ। ਜੇ ਉਸੂਲ ਹੀ ਨਾ ਰਿਹਾ ਤਾਂ ਇਹ ਸੋਹਣੀਆਂ ਸੋਹਣੀਆਂ ਇਮਾਰਤਾਂ ਕਿਸ ਕੰਮ? ਮਿਸਾਲ ਦੇ ਤੌਰ 'ਤੇ ਸਕੂਲ ਜਾਂ ਕਾਲਜ ਦੇ ਸੋਹਣੇ ਮੰਦਰ ਅਤੇ ਆਲਾ ਦੁਆਲਾ ਅਤੇ ਗੁਰੂ ਸਾਹਿਬਾਨ ਦੀਆਂ ਹਸਤੀਆਂ ਨਿਮਿਤ ਨਾਮ ਰੱਖ ਕੇ ਜੇ ਉਹਨਾਂ ਵਿੱਚ ਉੱਚੀ ਸੁੱਚੀ ਆਤਮਿਕ ਸਿੱਖਿਆ ਅਤੇ ਦੇ ਧਾਰਮਿਕ ਮਾਹੌਲ ਦਾ ਵਾਤਾਵਰਣ ਨਾ ਹੋਵੇ, ਇਹ ਸਭ ਕੁਝ ਦਿਖਾਵੇ ਮਾਤਰ ਹੀ ਹੋ ਜਾਂਦਾ ਹੈ। ਨਾ ਰੱਖਿਆ ਹੋਵੇ ਗੁਰੂ ਸਾਹਿਬਾਨ ਦਾ ਅਤੇ ਅੰਦਰ ਕੋਈ ਆਤਮਿਕ ਗੱਲ ਹੀ ਨਾ ਹੋਵੇ ਉਹ ਜੇ ਸਕੂਲ 'ਚ, ਤਾਂ ਫਿਰ ਕੀ ਆਉਂਦਾ ਹੈ ਕਿ ਸਭ ਕੁਝ ਦਿਖਾਵੇ ਮਾਤਰ ਹੋ ਜਾਂਦਾ ਹੈ। ਅਤੇ ਐਸੇ ਵਿਦਿਅਕ ਕਾਲਜਾਂ ਦੇ ਬੱਚੇ ਸਹੀ ਸੱਚੀ ਸੁੱਚੀ ਧਾਰਮਿਕ ਅਥਵਾ ਆਤਮਿਕ ਜੀਵਨ ਸਿਹਤ ਤੋਂ ਵਾਂਝੇ ਰਹਿੰਦੇ ਹਨ। ਸੋ ਸੰਗਤ ਲਫਜ਼ ਇਹ ਤਾਂ ਆਤਮਿਕ ਮੰਡਲ ਦੀਆਂ ਅਤ ਸੂਖਮ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੇ ਉੱਚੇ ਸੁੱਚੇ ਇਲਾਈ ਆਦੇਸ਼ਾਂ ਅਤੇ ਅਜਲ ਦੇ ਸੁਨੇਹੜਿਆਂ ਦਾ ਪ੍ਰਤੀਕ ਹੈ। ਸੰਗਤ ਦਾ ਮਤਲਬ ਇਹ ਨਹੀਂ ਕਿ ਸਰੀਰਕ ਤੌਰ 'ਤੇ ਬੈਠ ਕੇ ਦੋ ਚਾਰ ਗੱਲਾਂ ਕਹੀਆਂ, ਦੋ ਚਾਰ ਘੰਟੇ ਕੀਰਤਨ ਸੁਣ ਕੇ ਉੱਠ ਕੇ ਚਲੇ ਗਏ, ਇਹ ਨਹੀਂ। ਸੰਗਤ ਲਫਜ਼ ਇਹ ਤਾਂ ਆਤਮਿਕ ਮੰਡਲ ਦੀਆਂ ਅਤ ਸੂਖਮ ਭਾਵਨਾਵਾਂ ਅਤੇ ਪ੍ਰੇਮ ਸਵੈਪਨਾਵਾਂ ਦੇ ਉੱਚੇ ਸੁੱਚੇ ਇਲਾਹੀ ਆਦੇਸ਼ਾਂ ਅਤੇ ਅਜਲ ਦੇ ਸੁਨੇੜਿਆਂ ਦਾ ਪ੍ਰਤੀਕ ਹੈ, ਜਿਸ ਵਿੱਚ ਆਤਮਿਕ ਗੁਣਾਂ ਦਾ ਵਰਤ ਵਰਤਾਰਾ ਆਉਂਦਾ ਹੈ। ਸੰਗਤ ਵਿੱਚ ਕੀ ਆਉਂਦਾ ਹੈ? ਉੱਥੇ ਸ਼ਾਂਤੀ ਹੈ, ਆਤਮਿਕ ਸ਼ਾਂਤੀ। ਉੱਥੇ ਠੰਡ ਹੈ, ਪ੍ਰੀਤ ਹੈ, ਪਿਆਰ ਹੈ, ਚਾਉ ਹੈ, ਆਤਮ ਰਸ ਹੈ, ਆਤਮ ਰੰਗ ਹੈ, ਪ੍ਰੇਮ ਸਵੈਪਨਾ ਹੈ। ਉੱਥੇ ਸ਼ਬਦ ਹੈ, ਨਾਮ ਹੈ, ਕੁਸ਼ਲ ਖੇਮ ਹੈ, ਸਦੀਵੀ ਸੁੱਖ ਹੈ। ਜਿੱਥੇ ਇਹੋ ਜਿਹਾ ਆਤਮਕ ਰੰਗਣ ਵਾਲਾ ਮਾਹੌਲ ਹੋਵੇ, ਉਸਨੂੰ ਹੀ ਸਤਸੰਗਤ ਅਥਵਾ ਸਾਧ ਸੰਗਤ ਕਿਹਾ ਗਿਆ ਹੈ। ਹਾਂਜੀ, ਇਹੋ ਜਿਹਾ ਆਤਮ ਰਸ, ਆਤਮ ਰੰਗ, ਚਾਉ, ਹੁਲਾਸ, ਜਿੱਥੇ ਇਹੋ ਜਿਹਾ ਆਤਮਕ ਰੰਗਣ ਵਾਲਾ ਮਾਹੌਲ ਹੋਵੇ, ਉਸਨੂੰ ਸਤਸੰਗਤ ਕਿਹਾ ਗਿਆ ਹੈ। ਪਰ ਸਤਸੰਗਤ ਜਾਂ ਸਾਧ ਸੰਗਤ ਦੀ ਬਾਬਤ ਵੀ ਭੁਲੇਖੇ ਪਏ ਹੋਏ ਹਨ, ਇਹਨਾਂ ਭੁਲੇਖਿਆਂ ਦਾ ਨਿਰਣਾ ਕਰਨ ਦੀ ਲੋੜ ਹੈ। ਆਮ ਤੌਰ 'ਤੇ ਦੁਨਿਆਵੀ ਬੰਦਿਆਂ ਦੇ ਇਕੱਠ ਨੂੰ ਸਾਧ ਸੰਗਤ ਜਾਂ ਸਤਸੰਗਤ ਕਿਹਾ ਜਾਂਦਾ ਹੈ, ਪਰ ਗੁਰਬਾਣੀ ਦੇ ਆਸ਼ੇ ਅਨੁਸਾਰ ਇਹ ਬਖਸ਼ੀਆਂ ਹੋਇਆਂ ਮਹਾਂਪੁਰਖਾਂ, ਸੰਤਾਂ, ਸਾਧ ਜਨਾਂ, ਭਗਤਾਂ, ਸਿਮਰਨ ਵਾਲਿਆਂ, ਸ਼ਬਦ ਸੁਰਤ ਵਾਲਿਆਂ, ਹਾਂਜੀ ਸਿਮਰਨ ਵਾਲਿਆਂ, ਸ਼ਬਦ ਸੁਰਤ ਵਾਲਿਆਂ, ਅਨਹਦ ਸ਼ਬਦ ਵਿੱਚ ਲੀਨ ਹੋਏ, ਗੁਰੂ ਪਿਆਰ ਵਿੱਚ ਰੰਗੇ ਹੋਏ, ਨਾਨਕ ਘਰ ਦੇ ਗੋਲੇ ਬਣੇ ਹੋਏ, ਬੈਖਰੀਦ ਸੇਵਕ ਬਣੇ ਹੋਏ, ਪ੍ਰੇਮ ਸਵੈਪਨਾ ਦੀ ਮਸਤੀ ਵਾਲੇ, ਪ੍ਰੇਮ ਰਸ ਵਿੱਚ ਖੀਵੇ ਹੋਏ, ਪ੍ਰੇਮ ਪਿਆਲੇ ਨਾਲ ਨਸ਼ਈ ਹੋਏ, ਚੁੱਪ ਪ੍ਰੀਤ ਵਿੱਚ ਮਤਵਾਰੇ ਹੋਏ, ਗੁਰਮੁਖ ਪਿਆਰਿਆਂ ਦੀ ਸੰਗਤ ਨੂੰ ਹੀ ਗੁਰਬਾਣੀ ਵਿੱਚ ਸਤ ਸੰਗਤ, ਸਾਧ ਸੰਗਤ, ਦੈਵੀ ਸੰਗਤ, ਉੱਚੀ ਸੰਗਤ, ਸੁੱਚੀ ਸੰਗਤ, ਆਤਮ ਸੰਗਤ, ਸੱਚ ਸੰਗਤ, ਗੁਰ ਸੰਗਤ, ਸੰਤ ਮੰਡਲੀ, ਸਾਧ ਸਭਾ, ਗੁਰਸਭਾ, ਉੱਤਮ ਪੰਥ ਅਤੇ ਸੰਤ ਸੱਜਣ ਪਰਿਵਾਰ ਆਦਿ ਅੱਖਰਾਂ ਦੁਆਰਾ ਸਨਮਾਨਿਆ ਗਿਆ ਹੈ। ਗੁਰਬਾਣੀ ਵਿੱਚ ਐਸੀ ਆਤਮਕ ਰੰਗਣ ਵਾਲੀ ਸਤਸੰਗਤ ਅਥਵਾ ਸਾਧਸੰਗਤ ਦੀ ਵਡਿਆਈ ਅਪਰ ਅਪਾਰ ਦਰਸਾਈ ਗਈ ਹੈ। ਹਾਂਜੀ, ਜਿਹੜੀ ਸਹੀ ਮਾਇਨਿਆਂ ਵਿੱਚ ਆਤਮ ਰਸ ਵਾਲੀ ਸੰਗਤ ਹੈ, ਉਸ ਦੀ ਬੇਅੰਤ ਮਹਿਮਾ ਹੈ ਗੁਰਬਾਣੀ ਵਿੱਚ। ਨਿਸ਼ਾਨੀ ਸਤਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਵਖਾਣੀ ਹੈ। ਸੰਤ ਸਭਾ ਕੋ ਸਦਾ ਜੈਕਾਰ, ਹਰ ਹਰ ਨਾਮ ਜਨ ਪ੍ਰਾਨ ਆਧਾਰ। ਵਡਿਆਈ ਸੰਗਤ ਦੀ, ਸੰਤ ਸੰਗ ਹਰ ਮਨ ਵਸੈ, ਦੁੱਖ ਦਰਦ ਹਨੇਰਾ ਭਰਮ ਨਸੈ। ਸਤਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੈ ਪਿਆਰਿਆ। ਓਏ ਪੁਰਖ ਪ੍ਰਾਣੀ ਤਨ ਜਨ ਹੈ, ਉਪਦੇਸ਼ ਕਰੇ ਪਰ ਉਪਕਾਰਿਆ। ਹਰ ਨਾਮ ਦ੍ਰਿੜਾਵੈ, ਹਰ ਨਾਮ ਸੁਣਾਵੈ, ਹਰ ਨਾਮ ਮੈਂ ਜਗ ਨਿਸਤਾਰਿਆ। ਸੁੰਦਰ ਸੁਗੜ ਸੂਰ ਸੋ ਬੇਤਾ, ਜੋ ਸਾਧੂ ਸੰਗ ਪਾਵੈ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਉ ਨਾਨਕ ਤਿਸ ਪਯੋ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲੈਣਾ। ਮਹਿਮਾ ਸਾਧੂ ਸੰਗ ਕੀ, ਸੁਨਹੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪਏ ਚੀਤਾ। ਪੇਟਤ ਸੰਗ ਪਾਰ ਬ੍ਰਹਮ ਚਿਤ ਆਇਆ, ਸੰਗਤ ਕਰਤ ਸੰਤੋਖ ਮਨ ਪਾਇਆ। ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਸੰਤ ਮੰਡਲ ਮੈਂ ਨਿਰਮਲ ਰੀਤ, ਸੰਤ ਸੰਗ ਹੋਏ ਏਕ ਪ੍ਰੀਤ। ਸੰਤ ਮੰਡਲ ਤਾਹਾਂ ਕਾ ਨਾਉ, ਪਾਰ ਬ੍ਰਹਮ ਕੇਵਲ ਗੁਣ ਗਾਉ। ਅਗਮ ਅਗਾਤ ਸੁਨੋ ਜਨ ਕਥਾ, ਅਗਮ ਅਗਾਤ ਸੁਨੋ ਜਨ ਕਥਾ, ਪਾਰ ਬ੍ਰਹਮ ਕੀ ਅਚਰਜ ਸਭਾ। ਪਰ ਐਸੀ ਉੱਚੀ ਸੁੱਚੀ ਆਤਮਕ ਸੰਗਤ ਗੁਰੂ ਦੀ ਕਿਰਪਾ ਤੇ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ। ਧਿਆਨ ਦੇਣਾ ਜੀ, ਕਿਉਂਕਿ ਗੁਰਬਾਣੀ ਦੇ ਆਸ਼ੇ ਅਨੁਸਾਰ ਜਿਹੜੀ ਸੰਗਤ ਹੈ ਉਹ ਬਹੁਤ ਵਿਰਲੀ ਹੁੰਦੀ ਹੈ, ਤੇ ਅਰਬਾਂ ਖਰਬਾਂ ਜੀਵ ਇਸ ਸੰਸਾਰ ਵਿੱਚ ਵਸਦੇ ਹਨ, ਉਹਨਾਂ ਵਿੱਚੋਂ ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਾਂ ਜਿਸ ਦੇ ਬਹੁਤ ਵੱਡੇ ਭਾਗ ਹੁੰਦੇ ਹਨ, ਉਹਨਾਂ ਨੂੰ ਇਹੋ ਜਿਹੀ ਆਤਮਕ ਰੰਗਣ ਵਾਲੀ ਸੰਗਤ ਨਸੀਬ ਹੁੰਦੀ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ। ਜਿਉਂ ਜਿਉਂ ਉਹ ਵਧਾਈ ਹੈ, ਤਿਉਂ ਤਿਉਂ ਹਰ ਸਿਉਂ ਰੰਗ। ਸੰਤਾਂ ਸੰਗਤ ਪਾਈ ਹੈ, ਜੇ ਮੇਲੇ ਮੇਲਣ ਹਾਰ। ਜਾਂ ਕਹਿ ਹਰ ਤਨ ਸੋਈ ਸੁਹੇਲਾ, ਪ੍ਰਭ ਕਿਰਪਾ ਤੇ ਸਾਧ ਸੰਗ ਮੇਲਾ। ਕਿਰਪਾ ਨਿਧ ਕਿਰਪਾਲ ਤੇ ਆਉ, ਸਾਧ ਸੰਗ ਤਾਂ ਬੈਠਣ ਪਾਵਾਂ। ਜਿਸ ਭਇਆ ਕਿਰਪਾਲ ਤੇ ਸਤਸੰਗ ਮਿਲਾਇਆ, ਨਾਨਕ ਗੁਰ ਜਗਤ ਤਰਾਇਆ। ਕਰ ਕਿਰਪਾ ਸਤਸੰਗ ਮਿਲਾਏ, ਨਾਨਕ ਤਾਂ ਕਹਿ ਨਿਕਟ ਨਾ ਮਾਏ। ਜਿਨ ਕੋ ਕਿਰਪਾ ਕਰਤ ਹੈ ਗੋਬਿੰਦ, ਤੇ ਸਤਸੰਗ ਮਿਲਾਤ। ਵੱਡੇ ਭਾਗ ਸਤਸੰਗ ਪਾਈ, ਵੱਡੇ ਭਾਈ ਸਤਸੰਗਤ ਪਾਈ, ਵੱਡੇ ਭਾਗ ਸਤਸੰਗਤ ਪਾਈ, ਹਰ ਪਾਇਆ ਸਹਿਜ ਆਨੰਦ। ਵੱਡ ਭਾਗੀ ਹਰ ਸੰਗਤ ਪਾਵੇ, ਭਾਗਹੀਣ ਪਰਮ ਚੋਟਾਂ ਖਾਵੇ। ਪੂਰਨ ਭਾਗ ਪਏ ਜਿਸ ਪ੍ਰਾਣੀ, ਸਤਸੰਗ ਮਿਲੇ ਸਾਰੰਗ ਪਾਣੀ। ਕਰਮ ਹੋਏ ਸਤਸੰਗ ਮਿਲਾਏ, ਹਰ ਗੁਣ ਗਾਵੇ ਬੈ ਸੋਥਾਏ। ਸੋ ਦੁਨੀਆਂ ਵਿੱਚ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਵਿਰਲੇ ਹੀ ਹੁੰਦੇ ਹਨ, ਜਿਨ੍ਹਾਂ ਦੀ ਸੰਗਤ ਦੀ, ਜਿਹੜੇ ਮਹਾਂਪੁਰਖਾਂ ਦੀ ਸੰਗਤ ਦੀ ਇਤਨੀ ਵਡਿਆਈ ਕੀਤੀ ਗਈ ਹੈ। ਐਸੇ ਗੁਰਮੁਖ ਜਨ ਸੰਸਾਰ ਵਿੱਚ ਵਿਰਲੇ ਹੀ ਹੁੰਦੇ ਹਨ। ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਰ ਅੰਚ, ਨਾਨਕ ਬਿਰਲੇ ਪਾਈ ਹੈ ਜੋ ਨਾ ਰਚੈ ਪਰਪੰਚ। ਦਾਵਾ ਅਗਨ ਬੋਤਰਿਣ ਜਾਲੈ, ਕੋਈ ਹਰਿਆ ਬੂਟ ਰਹੇ ਓਰੀ। ਜਗ ਮੈਂ ਉੱਤਮ ਕਾਢੀਐ ਵਿਰਲੇ ਕੇਈ ਕੇ, ਜਿਨ੍ਹਾਂ ਦਿਸੰਦੜਿਆਂ ਦੁਰਮਤ ਵੰਜੇ, ਮਿੱਤਰ ਅਸਾੜੜੇ ਸੇਈ। ਹੋਂ ਟੂੰਡੇ ਦੀ ਜਗ ਸਬਾਇਆ, ਜਨ ਨਾਨਕ ਵਿਰਲੇ ਕੇਈ। ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਆਪ ਤਰੈ ਸੰਗਤ ਕੁਲ ਤਾਰੈ, ਤਿੰਨ ਸਫਲ ਜਨਮ ਜਗ ਆਇਆ। हैन विरले ना ही कणे फैल फकड़ संसार। मुहब्बत जिस खुदाए दी रत्ता रंग चलूल, नानक विरले पाई है तिस जन कीम नामूल। सच सुहावा काढ़िए कूड़ी कूड़े सोए, नानक विरले जानिए जिन सच पल्ले होए। ऐसी उच्ची सुची नाम रस आत्म रंग जीऊं दी जाग दी थर थराऊं दी रुण चुण लाऊं दी आत्म छो प्रेम पदारत दी लेवा देवी। आत्मक वणज व्यापार अजल दे सुनेहड़े चुप प्रीत दियां भावनावां प्रेम स्वैपना दे अगात आकाश विच उडारियां लाउण वाली संत मंडली नूं ही साध संगत मन्या गया है। ऐसी आत्म करंगण वाली सत्संगत अथवा सत्संगत दे आत्म प्रभाव विच जग्यासु दे मना दियां विरतियां दुनिया वालों मुड़दियां हन ते अपने आपे विच जुड़दियां हन। हां जी, इहो जिहा जबरदस्त प्रभाव है इस संगत दा कि दुनिया वालों बिरतियां मुड़दियां हन आपे विच जुड़दियां हन। ये नहीं कि दो चार दिन आ गए एक समागम विच भी दो चार दिन आ गए तो हो जाएगा काम। वो पहला पहला तो मैल उतरनी है, भुख पैदा होनी है। ये तो उस बारे लिखे है जिहड़े इस संगत विच जिसनूं प्राप्त हो जाए वड्डे भागां नाल ते इस संगत विच लगातार विचरे। ते लगातार विचरण नाल की होंदा है कि जग्यासुआं दे मना दियां बिरतां बिरतियां दुनिया वालों मुड़दियां हन ते अपने आपे विच जुड़दियां हन। फिर होर की होंदा है जे संगत करदा रहे उह जिहा जग्यासु। ऐसे उत्तम सत्संगत अथवा सत्संगत विच मन ठंडा होंदा है, टुंबिया जांदा है मन, आत्म छो दी कंबड़ी छिड़दी है, कंबड़ी विच कोई रुण चुण महसूस होंदी है, अंतर आत्मे वल खिच पैंदी है, प्यार दियां तरबां टुंबियां जांदियां हन, प्रेम स्वैपना दी सूखम थरथराहट होंदी है, आत्म प्यार खिच खांदा है, प्रीत वलवलियां दियां उडारियां लगदियां हन। हां जी, जे जग्यासु इहो जी आत्मक संगत लगातार करदा रहे तां ऐसे संगत दे प्रभाव विच की होंदा है, मन प्रेम प्रकाश विच लीन होंदा है, प्रेम रस दे सूखम तरंग माणदा है, इलाही राग दी धुनी छिड़दी है, अनहद धुनी सुनाई देंदी है, अनहद शब्द दी रुण चुण छिड़दी है, इलाही नाद विच मगनता आउंदी है, मगनता विच कोई बेखुदी आउंदी है, बेखुदी विच बिस्माद आउंदा है, प्रेम प्याले दी खुमारी चढ़दी है, खुमारी विच अखां नशई हो जांदियां हन, नशई अखां विच आत्मक चमक आउंदी है, चमक दियां अखां विच कोई बिनोदी आउंदी है, बिनोदी विच भी प्यार दी झलक आउंदी है, प्यार दी झलक विच खिच आउंदी है, इलाही झलक विच अजलां दे सुनेहे आउंदे हन, इलाही सुनेहां विच शब्द दा प्रकाश आउंदा है, शब्द दे प्रकाश विच नाम दा रस आउंदा है, चुप प्रीत दे सोधे आउंदे हन, आत्म रंग दा व्यापार आउंदा है, महारस दी लेवा देवी आउंदी है, नौ निद नाम दी सांझ आउंदी है, अमृत नाम भोजन वरतदा है, खावे खर्चे रल मिल भाई दा वरतारा आउंदा है ते मन नू नामे का रंग चढ़दा है। फिर नाम तो बिना एक सैकंड रह नहीं सकदा, रंग चढ़ जांदा है। पर इह किहनां ते वापरदा है, जिहड़े एक तां लगातार संगत करदे हन, दूसरा जिहड़ा पिछे पड़िया वाह वाह दी भुख लई चौधरपणे लई या राग दे प्रगटावे लई या दुखां दी निवृत्ति लई, जिहड़े इस भावना नाल नहीं आउंदे कोई भुख लै के आउंदे, उन्हां ते इहो जिहा असर सात संगत दा पैंदा है। इसलिए इह जिहड़ा गुरमुख प्यारियां दा मेल या संगत है, इही उत्तम ख्यालां ते इलाही भावनावां दे वटांदरे लेवा देवी जां प्रचार दा सोखा ते असरदायक साधन है। क्योंकि एक दूजे दे मना उत्ते ख्यालां दा प्रभाव पावण लई एक पासे ख्यालां दी दृढ़ता ते शरदा भावनी दी तीबरता ते दूजे पासे ग्रहण करन दी शक्ति अथवा तीबर भुख या प्यास लोड़ींदी है। इह जरूरी नुकता है। एक पासे जे प्रभाव पाना है तां ख्यालां दी दृढ़ता चाहीदी, उह तां महापुरखां विच हुंदी है, सत्संगत विच हुंदी है, पर दूजे पासे भी ग्रहण करन दी शक्ति भुख या प्यास चाहीदी है। उह तां है जे पिछे पड़िया होमे वेड़े मन नाल ना ये कोई गर्जां लैके ना ये भुख लैके आईए थोड़ी बहुत। सो दृढ़ विश्वास ते डूंगी शरदा भावनी वाले मना दे दामनक आत्मक प्रभाव नाल साधारण मना उत्ते सहज ही असर पैंदा है। ਜਿੱਥੇ ਕਿਸੇ ਆਮ ਸੰਗਤ ਦੇ ਇਕੱਠ ਵਿੱਚ ਜ਼ਬਾਨੀ ਅਤੇ ਦਿਮਾਗੀ ਪ੍ਰਚਾਰ ਦਾ ਅਸਰ ਥੋੜ੍ਹੇ ਚਿਰ ਲਈ ਓਪਰਾ ਜਾਂਦਾ ਹੈ, ਉੱਥੇ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਦੀ ਦਾਮਨਿਕ ਸੰਗਤ ਵਿੱਚ ਸ਼ਾਮਲ ਹੋਣ ਨਾਲ ਹੀ ਉਹਨਾਂ ਵਿੱਚੋਂ ਉਪਜੀਆਂ ਤੀਖਣ ਅਤੇ ਦਾਮਨਿਕ ਅਤੇ ਆਤਮਕ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਚੁੱਪ ਚੁਪੀਤੇ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਹਾਂਜੀ, ਆਮ ਸੰਗਤ ਵਿੱਚ ਰਾਮ ਰੋਲਾ ਬਹੁਤ ਆਉਂਦਾ, ਅਸਰ ਥੋੜ੍ਹਾ। ਜੇ ਮਹਾਂਪੁਰਖਾਂ ਦੀ ਸੰਗਤ ਵਿੱਚ ਕੁਝ ਵੀ ਨਾ ਬੋਲਿਆ ਜਾਏ, ਉਹ ਜਿਹੜਾ ਔਰਾ ਹੈ ਉਹ ਹੀ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਇੱਕਦਮ ਹੀ ਉਹਨਾਂ ਦਾ ਜੀਵਨ ਬਦਲ ਸਕਦੀਆਂ ਹਨ। ਇਹੀ ਅਸੂਲ ਮਹਾਂਪੁਰਖਾਂ ਦੀਆਂ ਲੇਖਣੀਆਂ 'ਤੇ ਵੀ ਕੱਢਦਾ ਹੈ। ਜੋ ਤਾਕਤ ਉਹਨਾਂ ਦੀ ਸ਼ਖਸੀਅਤ ਵਿੱਚ ਹੈ, ਉਨੀ ਤਾਕਤ ਉਹਨਾਂ ਦੀ ਲੇਖਣੀ ਵਿੱਚ ਵੀ ਹੈ, ਜੋ ਕਿ ਉਹਨਾਂ ਦੇ ਆਤਮਕ ਅਨੁਭਵੀ ਗਿਆਨ ਅਤੇ ਦ੍ਰਿੜ ਸ਼ਰਧਾ ਭਾਵਨੀ ਤੋਂ ਉਪਜੀਆਂ ਹਨ। ਐਸੀਆਂ ਲੇਖਣੀਆਂ ਆਤਮਕ ਮੰਡਲ ਦੇ ਅਨੁਭਵੀ ਪ੍ਰਕਾਸ਼ ਦਾ ਪ੍ਰਗਟਾਵਾ ਅਤੇ ਪ੍ਰਤੀਕ ਆਉਂਦੀਆਂ ਹਨ। ਇਹ ਅਨੁਭਵੀ ਪ੍ਰਕਾਸ਼ ਦੀਆਂ ਲਿਸ਼ਕਾਂ ਅਥਵਾ ਇਲਾਹੀ ਕਿਰਨਾਂ ਸਦਾ ਨਿਰੋਲ ਨਿਰਮਲ ਸਜਰੀਆਂ ਇਲਾਹੀ ਝਲਕਾਂ ਆਉਂਦੀਆਂ ਹਨ, ਜੋ ਹੋਰਨਾਂ ਰੂਹਾਂ ਨੂੰ ਟੁੰਬਣ ਅਤੇ ਆਤਮਕ ਚਿਣੰਗ ਨਾਲ ਜਗਾਉਣ ਦੀ ਸ਼ਕਤੀ ਰੱਖਦੀਆਂ ਹਨ। ਸੋ ਅਸਥੂਲ ਪੱਧਰ 'ਤੇ ਜੇਕਰ ਲੇਜ਼ਰ ਰੇਸ ਧਾਤ ਦੀਆਂ ਮੋਟੀਆਂ ਚਾਦਰਾਂ ਨੂੰ ਵਿੰਨ ਸਕਦੀਆਂ ਹਨ ਅਤੇ ਪਰਮਾਣੂ ਬੰਬ ਤੋਂ ਨਿਕਲੀਆਂ ਹੋਈਆਂ ਦਾਮਨਕ ਕਿਰਨਾਂ ਇਤਨੀਆਂ ਬਰਬਾਦੀ ਕਰ ਸਕਦੀਆਂ ਹਨ, ਤਾਂ ਬਖਸ਼ੇ ਹੋਏ ਮਹਾਂਪੁਰਖਾਂ ਦੀ ਸੰਗਤ ਵਿੱਚੋਂ ਨਿਕਲੀਆਂ ਇਹ ਦਾਮਨਕ ਅਤੇ ਆਤਮਕ ਕਿਰਨਾਂ ਵੀ ਮਾਇਆ ਦੇ ਮੋਟੇ ਸਬਲ ਮਾਨਸਿਕ ਛੋੜ ਜਾਂ ਭਰਮ ਦੇ ਕਾਲੇ ਬੋਲੇ ਬੱਦਲ ਚੀਰ ਕੇ ਜੀਵ ਦੀ ਆਤਮਾ ਨੂੰ ਜਾ ਛੋਂਦੀਆਂ ਹਨ ਅਤੇ ਆਤਮਕ ਪ੍ਰਕਾਸ਼ਮਈ ਮੰਡਲ ਦਾ ਚਲਕਾਰਾ ਦਿਖਾ ਸਕਦੀਆਂ ਹਨ। ਦੂਜੇ ਲਫ਼ਜ਼ਾਂ ਵਿੱਚ, ਜੇਕਰ ਸ਼ਕਤੀਸ਼ਾਲੀ ਮਨ ਸਧਾਰਨ ਮਨਾਂ ਦੇ ਦਿਮਾਗੀ ਵਲਵਲਿਆਂ ਦੀ ਸਤਾ ਉੱਤੇ ਇਤਨਾ ਅਸਰ ਪਾ ਸਕਦਾ ਹੈ, ਤਾਂ ਬਖਸ਼ੇ ਹੋਏ ਆਤਮਕ ਜੀਵਨ ਵਾਲੇ ਮਹਾਂਪੁਰਖਾਂ ਗੁਰਮੁਖ ਪਿਆਰਿਆਂ ਦੀਆਂ ਇਲਾਹੀ ਕਿਰਨਾਂ ਜਗਿਆਸੂਆਂ ਦੀਆਂ ਰੂਹਾਂ ਨੂੰ ਟੁੰਬ ਕੇ ਜਗਾ ਕੇ ਆਤਮ ਛੋਹ ਦੁਆਰਾ, ਆਤਮਕ ਚਿਣੰਗ ਦੁਆਰਾ ਇਲਾਹੀ ਪ੍ਰਕਾਸ਼ ਮੰਡਲ ਦਾ ਲਿਸ਼ਕਾਰਾ ਦਿਖਾ ਸਕਦੀਆਂ ਹਨ। ਇਸ ਤਰ੍ਹਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧਸੰਗਤ ਤੋਂ ਉਪਜੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ, ਕਿਉਂਕਿ ਇੱਥੇ ਜਿਹੜਾ ਔਰਾ ਹੈ, ਔਰੇ ਦੇ ਵਿਚਕਾਰ ਜੋ ਨਾਮ ਜਪਣ ਵਾਲੀ ਦੀਆਂ ਵਾਈਬ੍ਰੇਸ਼ਨ, ਉਹ ਇਤਨੀਆਂ ਦਾਮਨਕ ਆਉਂਦੀਆਂ ਹਨ ਕਿ ਇਹ ਚੁੱਪ ਚੁਪੀਤੇ ਕੰਮ ਕਰਦੀਆਂ ਹਨ। ਬਸ ਸਿਰਫ ਜਗਿਆਸੂ ਥੋੜ੍ਹੀ ਜਿਹੀ ਭੁੱਖ ਲੈ ਕੇ ਆਵੇ, ਕੋਈ ਹੋਮੇ ਵੇੜੀ ਰੰਗਤ ਨਾਲ ਨਾ ਆਵੇ, ਕੋਈ ਗਰਜ਼ਾਂ ਦੀ ਪੂਰਤੀ ਲਈ ਜੋ ਕੁਝ ਪਿੱਛੇ ਪੜਿਆ, ਜੇ ਇਹੋ ਜਿਹੀਆਂ ਭਾਵਨਾਵਾਂ ਧਾਰ ਕੇ ਨਾ ਆਵੇ, ਤਾਂ ਫਿਰ ਉਹਨਾਂ 'ਤੇ ਇਹ ਜਲਦੀ ਅਸਰ ਆਉਂਦਾ ਹੈ। ਇਸ ਤਰ੍ਹਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧਸੰਗਤ ਤੋਂ ਉਪਜੀਆਂ ਕਿਰਨਾਂ ਜਗਿਆਸੂ ਦੀ ਰੂਹ ਨੂੰ ਚੁੱਪ ਚੁਪੀਤੇ ਹੀ ਬਦਲ ਦਿੰਦੀਆਂ ਹਨ ਅਤੇ ਉਹਨਾਂ ਦਾ ਆਤਮਕ ਮੰਡਲ ਵਿੱਚ ਨਵਾਂ ਜਨਮ ਆਉਂਦਾ ਹੈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਜਾਂ ਕਹਿ ਮਸਤਕ ਕਰਮ ਪ੍ਰਪਾਏ, ਸਾਧ ਸ਼ਰਣ ਨਾਨਕ ਤੇ ਆਏ। ਨਦਰ ਪ੍ਰਭੂ ਸਤਸੰਗਤ ਪਾਈ, ਨਿਜ ਕਰ ਹੋਵਾ ਵਾਸਾ, ਹਰ ਮੰਗਲ ਰਸ ਰਸਨ ਰਸਾਏ, ਨਾਨਕ ਨਾਮ ਪ੍ਰਗਾਸਾ। ਤਨ ਤਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਨਾਨਕ ਹਰ ਜਸ ਸੰਗਤ ਪਾਈਐ, ਹਰ ਸਹਿਜੇ ਸਹਿਜ ਮਿਲਾਇਆ, ਸਤਸੰਗਤ ਮੈਂ ਨਾਮ ਨਿਰਮੋਲਕ, ਵਡੈ ਭਾਗ ਪਾਇਆ ਜਾਈ, ਵਡੇ ਭਾਗ ਪਾਇਆ ਸਾਧ ਸੰਗ, ਪ੍ਰਾ ਪਾਰ ਬ੍ਰਹਮ ਸਿਉਂ ਲਾਗੋ ਰੰਗ। ਵਡੇ ਭਾਗ ਸਤਸੰਗਤ ਪਾਈ, ਹਰ ਹਰ ਨਾਮ ਰਿਹਾ ਭਰਪੂਰ, ਜੇ ਵਡ ਭਾਗ ਹੋਵੇ ਮੁਖ ਮਸਤਕ, ਹਰ ਰਾਮ ਜਨਾ ਪੇਟਾਏ। ਸਤਸੰਗਤ ਮੈਂ ਤਿੰਨ ਹੀ ਵਾਸਾ, ਜਿਨ ਕੋ ਤੁਰ ਲਿਖ ਪਾਈ ਹੈ, ਪ੍ਰੇਮ ਭਗਤ ਨਾਨਕ ਸੁਖ ਪਾਇਆ, ਸਾਧੂ ਸੰਗ ਸਮਾਈ। ਸੁਪਰ ਭਰੇ ਪ੍ਰੇਮ ਰਸਰੰਗ, ਉਪਜੈ ਚਾਓ ਸਾਧ ਕੈ ਸੰਗ, ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉਂ, ਭੇਟਤ ਸਾਧ ਸੰਗਾਤ। ਸਾਧ ਕੈ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਆਲ, ਗੋਬਿੰਦ ਗੋਬਿੰਦ ਪ੍ਰੀਤਮ ਮਨ ਪ੍ਰੀਤਮ, ਮਿਲ ਸਤ ਸੰਗਤ ਸ਼ਬਦ ਮਨਮੋਹ ਹੈ, ਓਤ ਪੋਤ ਰਵਿਆ ਰੂਪਰੰਗ, ਭਏ ਪ੍ਰਗਾਸ ਸਾਧ ਕੈ ਸੰਗ। ਸਾਧ ਸੰਗ ਬਸਤ ਅਗੋਚਰ ਲਹਿ, ਸਾਧੂ ਕੈ ਸੰਗ ਅਜਰ ਸਹਿ, ਸਾਧੂ ਸੰਗ ਸਿਖਾਇਓ ਨਾਮ, ਸਰਬ ਮਨੋਰਥ ਪੂਰਨ ਕਾਮ, ਜਨਮ ਮਰਨ ਕੀ ਮਿੱਟੀ ਜਮ ਤਰਾਸ, ਸਾਧ ਸੰਗਤ ਊਂਦ ਕਮਲ ਵਿਗਾਸ। ਸੋ ਮਹਾਂਪੁਰਖਾਂ ਨੇ ਇਹ ਤੱਤ ਦੱਸਿਆ ਗੁਰਬਾਣੀ ਦਾ, ਪਰ ਜਿਉਂ ਹੀ ਸੰਗਤ ਤੋਂ ਬਾਹਰ ਜਾਂਦੇ ਹਾਂ, ਮਾਇਆ ਦਾ ਐਸਾ ਪ੍ਰਭਾਵ ਪੈਂਦਾ ਹੈ माया का प्रभाव नाल मन मनूर हो जाता है। तो पिछे पढ़िया कि मनूर मन विच दैवी संगत करन विच जान दी इच्छा ही नहीं पैदा होंदी। तो जदों माया का प्रभाव पै जाए उस वेले भी गुरबाणी ने सानू एक तरीका दस्या है, वो ये कि ऐसी उच्ची सुची आत्मक सत्संगत अथवा सत्संगत लई गुरबाणी सानू इउं जाचना करनी सिखाउंदी है। जे मन उचाट हो जाए संगत तो फिर अरदास करिए गुरु के चरणा च, साध संग प्रभ दे होने वास, सर्व सुख नानक परगास, हर जियो आगे करी अरदास, साधु जन संगत होए निवास, किलविख दुख काटे अर नाम परगास, नानक की प्रभ बेनती मेरी जिंदड़िए, मिल साधु संग अगाणे राम, हर हर संत मिलो मेरे भाई, हर नाम दृढ़ा वो इक किनका, हर हर मेल साध जन संगत, मुख बोली हर हर भली बाणी, हर हर कृपा धार मधसूदन, मिल सत्संग उमाहा राम, हर कृपा तार मेलो सत्संगत, हम तो मैं पग जन के, कहो नानक प्रभ बख्श करी जय, कर कृपा मोहे साध संग दी जय, करो कृपा करुणापते तेरे हर गुण गाऊं, नानक की प्रभ बेनती साध संग समाऊं, नानक की प्रभ बेनती साध संग समाऊं, कर कृपा मोए मार्ग पावो, साध संगत के अंचल लावो, कोई आवे संतो हर का जन संतो, मेरा प्रीतम जन संतो मोहे मार्ग दिखलावे, कोई आवे संतो हर का जन संतो, मेरा प्रीतम जन संतो मोहे मार्ग दिखलावे। गुरबाणी विचार लेख नंबर 86 संगत भागनों। संगत दे विषय ते आप जी ने 14 लेख लिखे हैं। ये सारा सानू उत्साह देने लई ते समझाण लई भी केड़ी संगत ठीक है साढ़े लई केड़ी नहीं। इस तो इलावा 132 लिखतां आप जी ने लिखियां, उन्हें पढ़िया कि इन्हां लिखतां विच भी ऐसी ताकत है कि साड़ी आत्मा नू जगा देंदी है। जे हाले तक किसी ने लिखतां नहीं लईयां वह बार ले जाण दी कृपालता करनी। ये बार बार बेनती कीती जांदी है क्योंकि बहुत जरूरी है। सानू सेध दे नाल उत्साह ते अगवाई उत्साह भी चाहिए, उत्साह भी इन्हां लिखतां तो मिलता है। सो खास करके एक सिमरन एक संगत ते एक शब्द की किताब ये हर घर विच होनी चाहिए है। ये जो लेख पढ़िया गया सी 86 नंबर। वाहिगुरु जी का खालसा वाहिगुरु जी की।